ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨ ਹੋ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੇਯ ਸਰੋਵਰ ਪਾਗਾ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨ ਹੋ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮੇਯ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉਂ ਮਨ ਲਾਗਾ। ਰਹਾਉ ਜਹ ਜਹ ਪਿਖੋ ਤਹਿ ਨਾਰਾਇਣ, ਸਗਲ ਘਟਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪਿਖੋ ਤਹਿ ਨਾਰਾਇਣ, ਸਗਲ ਘਟਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਤਿਗੁਰਾਂ ਜੀ, ਸਾਜੀ ਨਿਮਾਜੀ ਸਾਧ ਸੰਗਤ ਜੀਓ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਦੇਸ਼ ਅਤੇ ਵਿਦੇਸ਼ਾਂ ਅੰਦਰ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਅੰਦਰ ਗੁਰਬਾਣੀ ਨਾਲ ਜੁੜਨ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਿੰਨ ਤਰੀਕੇ ਬਖਸ਼ਿਸ਼ ਕੀਤੇ ਹਨ। ਸਭ ਤੋਂ ਪਹਿਲਾ ਤਰੀਕਾ ਹੈ, ਜਦੋਂ ਕੋਈ ਮਾਈ ਭਾਈ, ਜਦੋਂ ਕੋਈ ਪ੍ਰੇਮੀ ਇਕਾਂਤ ਵਿੱਚ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰਦਾ। ਦੂਜਾ ਤਰੀਕਾ ਹੈ, ਜਦੋਂ ਬਾਣੀ ਨੂੰ ਕੀਰਤਨ ਦੁਆਰਾ ਉਚਾਰਨ ਕੀਤਾ ਜਾਂਦਾ, ਤਥਾ ਸੁਣਿਆ ਜਾਂਦਾ। ਤੀਜਾ ਤਰੀਕਾ ਹੈ, ਜਦੋਂ ਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ, ਜਿਸ ਨੂੰ ਕਥਾ ਕਰਨੀ ਵੀ ਕਹਿੰਦੇ ਹਨ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹਨਾਂ ਤਿੰਨਾਂ ਹੀ ਤਰੀਕਿਆਂ ਦਾ ਸੰਗਤ ਨੂੰ ਵਰਣਨ ਕੀਤਾ, ਸੰਗਤ ਨੇ ਬੜਾ ਧੰਨਵਾਦ ਕੀਤਾ ਅਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਪਾਤਸ਼ਾਹ ਇਹ ਵੀ ਕਿਰਪਾ ਕਰਕੇ ਸਮਝਾਓ ਕਿ ਇਹਨਾਂ ਤਿੰਨਾਂ ਤਰੀਕਿਆਂ ਨਾਲ ਬਾਣੀ ਦੇ ਪੜ੍ਹਨ ਦਾ ਜਗਿਆਸੂ ਨੂੰ ਕਿਤਨਾ ਲਾਭ, ਕਿਤਨਾ ਮਹਾਤਮ, ਕਿਤਨਾ ਫਲ ਮਿਲੇਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਜਦੋਂ ਕੋਈ ਮਾਈ ਭਾਈ ਪ੍ਰੇਮੀ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੇਗਾ, ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ ਤੋਂ। ਕਹਿਣ ਲੱਗੇ, ਮਹਾਰਾਜ ਸਮਝ ਨਹੀਂ ਆਈ। ਖੂਹ ਦੇ ਪਾਣੀ ਦੀ ਮਿਸਾਲ ਆਪ ਜੀ ਨੇ ਦਿੱਤੀ, ਆਖਿਆ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਸੀ ਕਿ ਖੇਤ ਵਿੱਚ ਖੂਹ ਲਾਇਆ ਜਾਂਦਾ ਸੀ, ਪਰ ਖੂਹ ਦੀ ਜਿਹੜੀ ਸਮਰੱਥਾ ਹੈ ਉਹ ਬੜੀ ਸੀਮਤ ਹੈ, ਉਹਨਾਂ ਖੇਤਾਂ ਨੂੰ ਸਿੰਜਦੀ ਹੈ ਜਿਹੜੇ ਖੂਹ ਦੇ ਨੇੜੇ ਹੋਣ। ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਸਾਡਾ ਕਹਿਣ ਤੋਂ ਮਤਲਬ ਹੈ ਜਿਹੜਾ ਮਾਈ ਭਾਈ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੇਗਾ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਪ੍ਰੇਰਨਾ ਉਪਦੇਸ਼ ਉਹਦੇ ਹਿਰਦੇ ਨੂੰ ਸਿੰਜੇਗਾ। ਸੰਗਤ ਨੇ ਧੰਨਵਾਦ ਕੀਤਾ, ਪਾਤਸ਼ਾਹ ਸਮਝ ਆ ਗਏ। ਹੁਣ ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨ, ਇਹਦਾ ਮਹਾਤਮ ਪਹਿਲੇ ਨਾਲੋਂ ਜ਼ਿਆਦਾ ਹੈ। ਕਿਤਨਾ ਹੈ ਜਿਤਨਾ ਮੀਂਹ ਦੇ ਪਾਣੀ ਤੋਂ, ਜਦੋਂ ਵਰਖਾ ਹੁੰਦੀ ਹੈ ਉਹ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ। ਇਹ ਵੱਖਰੀ ਗੱਲ ਹੈ ਕੋਈ ਸੁਣੇ ਨਾ, ਕੋਈ ਗੁਰੂ ਦਰਬਾਰ ਵਿੱਚ ਆ ਕੇ ਵੀ ਨੀਂਦਰ ਦੇ ਵਸੀ ਹੋਇਆ ਰਹੇ ਬਈ ਇਹ ਉਹਦਾ ਦੋਸ਼ ਹੈ, ਵਰਖਾ ਤਾਂ ਹੋ ਰਹੀ ਹੈ। ਜੋ ਜੋ ਕਥੈ ਸੁਣੇ ਹਰ ਕੀਰਤਨ, ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਤੀਜਾ ਤਰੀਕਾ ਹੈ ਗੁਰੂ ਕੀ ਬਾਣੀ ਦੇ ਸ਼ਬਦ ਦੀ ਵਿਚਾਰ ਕਰਨ, ਜਿਸ ਨੂੰ ਕਥਾ ਕਰਨੀ ਵੀ ਕਿਹਾ ਜਾਂਦਾ ਅਤੇ ਗੁਰੂ ਘਰ ਵਿੱਚ ਇਹ ਪ੍ਰਚਲਿਤ। ਇਸੇ ਲਈ ਗੁਰੂ ਕੇ ਸ਼ਬਦ ਦੀ ਵਿਚਾਰ, ਔਰ ਗੁਰੂ ਕੇ ਸਿੱਖਾਂ ਲਈ ਗੁਰੂ ਕਾ ਹੁਕਮ ਜੋ ਹੈ ਉਹ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ। ਤੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਆਪਾਂ ਨੇ ਕਰ ਲਈ। ਅਤੇ ਸਤਿਗੁਰੂ ਕਹਿਣ ਲੱਗੇ ਇਹਦਾ ਮਹਾਤਮ ਸਭ ਤੋਂ ਜ਼ਿਆਦਾ, ਕਿਤਨਾ ਹੈ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਵਰਖਾ ਹੁੰਦੀ ਹੈ, ਬਹੁਤੀ ਤੇਜ਼ ਨਹੀਂ ਹੁੰਦੀ ਪਰ ਜਿਤਨੀਆਂ ਬੂੰਦਾਂ ਪੈਂਦੀਆਂ ਨੇ ਸਭ ਧਰਤੀ ਦੇ ਸੀਨੇ ਵਿੱਚ ਧੱਸ ਜਾਂਦੀਆਂ ਨੇ। ਜਿਹੜੇ ਮਾਈ ਭਾਈ ਗੁਰੂ ਕੇ ਸ਼ਬਦ ਨੂੰ ਧਿਆਨਪੂਰਵਕ ਸੁਣਨਗੇ ਵਿਚਾਰ ਕਰਨਗੇ ਉਹਨਾਂ ਦੇ ਹਿਰਦੇ ਦੀ ਅਵਸਥਾ ਬਦਲ ਜਾਏ। ਜਿਵੇਂ ਨਿੰਮੀ ਨਿੰਮੀ ਫੁਹਾਰ ਲਾ ਕੇ ਵਸਿਆ ਮੀਂਹ ਧਰਤੀ ਦੇ ਸੀਨੇ ਵੀ ਧੱਸ ਜਾਂਦਾ ਅਤੇ ਬੜੀ ਦੇਰ ਤੀਕਰ ਗਿੱਲ ਬਣਾਈ ਰੱਖਦਾ, ਇਸੇ ਤਰ੍ਹਾਂ ਗੁਰੂ ਕੇ ਸ਼ਬਦ ਦੀ ਵਿਚਾਰ ਸੁਣਨ ਦੇ ਨਾਲ ਜਿਨ੍ਹਾਂ ਜਗਿਆਸੂਆਂ ਦਾ ਮਨ ਕਠੋਰ ਵੀ ਹੁੰਦਾ ਉਹ ਵੀ ਨਰਮ ਹੋ ਜਾਂਦਾ, ਉਹਨਾਂ ਨੂੰ ਵੀ ਸਮਝ ਆਉਂਦੀ ਹੈ। ਜਿਹੜੇ ਅਣਜਾਣ ਤੋਂ ਅਣਜਾਣ ਹੁੰਦੇ ਨੇ, ਜਿਹੜੇ ਕਹਿੰਦੇ ਨੇ ਸਾਨੂੰ ਬਹੁਤੀ ਸਮਝ ਨਹੀਂ, ਉਹਨਾਂ ਨੂੰ ਵੀ ਸਮਝ ਆ ਜਾਂਦੀ। ਤਾਂ ਗੁਰੂ ਪਾਤਸ਼ਾਹ ਜੀ ਦਾ ਪਾਵਨ ਹੁਕਮ ਆਪ ਜੀ ਨੇ ਸ਼੍ਰਵਣ ਕਰ ਲਿਆ। ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਮਹਾਰਾਜ ਫੁਰਮਾਉਂਦੇ ਨੇ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਤੇਰਾ ਜਨ ਹੇ ਵਾਹਿਗੁਰੂ ਹੇ ਅਕਾਲ ਪੁਰਖ ਜਿਸ ਉੱਤੇ ਤੇਰੀ ਕਿਰਪਾ ਹੋ ਜਾਏ, ਜਿਹੜਾ ਤੇਰਾ ਸੇਵਕ ਬਣ ਜਾਏ ਉਹਨੂੰ ਰਾਮ ਦੇ ਨਾਮ ਦਾ ਰੰਗ ਲੱਗ ਜਾਂਦਾ, ਫਿਰ ਉਹ ਜਾਗ ਪੈਂਦਾ। ਹੁਣ ਜਾਗੇ ਅਤੇ ਸੁੱਤੇ ਵਿੱਚ ਕੀ ਫਰਕ ਹੈ ਤੁਸੀਂ ਸਮਝ ਲਓ। ਸਾਰੀ ਗੁਰਬਾਣੀ ਇਹ ਸਮਝਾ ਰਹੀ ਹੈ, ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ, ਹੁਣ ਜਿਹੜਾ ਗੁਰਮੁਖ ਤੇ ਉੱਪਰਲੀ ਗੱਲ ਸੁਣੇਗਾ ਉਹ ਆਖੇਗਾ ਕਿਉਂ ਜੀ ਉਹ ਸੌਂਦੇ ਨਹੀਂ। ਨਹੀਂ ਨਹੀਂ, ਇੱਥੇ ਸੌਣ ਅਤੇ ਜਾਗਣ ਦਾ ਵੀ ਅੰਤਰ ਹੈ। ਜਿਹੜਾ ਹੋਸ਼ ਵਿੱਚ ਆ ਜਾਏ, ਜਿਹੜਾ ਗਾਫਲ ਪੁਣੇ ਤੋਂ ਬਚ ਜਾਏ, ਇੱਥੇ ਉਸ ਨੂੰ ਜਾਗਣਾ ਕਹਿੰਦੇ ਹਨ, ਅਤੇ ਜਿਹੜਾ ਅਗਿਆਨਤਾ ਦੀ ਨੀਂਦਰ ਵਿੱਚ ਗਾਫਲ ਪੁਣੇ ਵਿੱਚ ਸੁੱਤਾ ਰਹੇ ਉਹਨੂੰ ਸੁੱਤਾ ਕਹਿੰਦੇ। ਤੋ ਜਿਹੜੇ ਗੁਰੂ ਕਾ ਬਚਨ ਸੁਣਦੇ ਨੇ, ਜਿਹੜੇ ਗੁਰੂ ਕੇ ਬਚਨ ਦੀ ਵਿਚਾਰ ਕਰਦੇ ਨੇ ਉਹ ਫਿਰ ਜਾਗ ਪੈਂਦੇ ਨੇ, ਉਹ ਫਿਰ ਵਿਸ਼ੇ ਵਿਕਾਰਾਂ ਤੋਂ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ। ਗੁਰੂ ਦੀ ਮਤ ਦੁਆਰਾ ਉਸਨੇ ਸੱਚੇ ਨਾਲ ਲਿਵ ਲਾਉਣ ਦੀ ਜੁਗਤ ਸਿੱਖ ਲਈ, ਜਾਤੀ ਮੈਂ ਜਾਣ ਲਈ, ਅਤੇ ਜਿਸਨੇ ਸੱਚੇ ਨਾਲ ਲਿਵ ਲਾ ਲਈ ਉਹ ਫਿਰ ਜਾਗ ਪਏ। ਇਹਦੇ ਉਲਟ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਨਮੁੱਖ ਸੋਏ ਰਹੇ ਸੇ ਲੂਟੇ, ਮਨਮੁੱਖ ਸੋਏ ਰਹੇ ਸੇ ਲੂਟੇ, ਅਤੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਜਿਹੜੇ ਗੁਰੂ ਦੀ ਗੱਲ ਸੁਣਦੇ ਨਹੀਂ, ਮੰਨਦੇ ਨਹੀਂ, ਕਮਾਉਂਦੇ ਨਹੀਂ, ਉਹ ਸੁੱਤੇ ਹੋਏ, ਉਹ ਲੁੱਟੇ ਜਾਂਦੇ ਨੇ। ਪਰ ਉਹਦੇ ਬਰਾਬਰ ਗੁਰਮੁਖ ਜਿਹੜਾ, ਉਸਨੂੰ ਲੇਪ ਨਾ ਮਾਸਾ ਹੈ, ਉਹ ਇਹਨਾਂ ਵਿਸ਼ੇ ਵਿਕਾਰਾਂ ਤੋਂ, ਉਹ ਇਹਨਾਂ ਭੈੜੇ ਵਿਚਾਰਾਂ ਤੋਂ, ਉਹ ਅਗਿਆਨਤਾ ਦੀ ਨੀਂਦਰ ਤੋਂ ਬਚ ਜਾਂਦੇ ਹਨ। ਤੋ ਸ਼ਬਦ ਦੀ ਰਹਾਉ ਦੀ ਪੰਗਤੀ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫਰਮਾਇਆ, ਹੇ ਮੇਰੇ ਵਾਹਿਗੁਰੂ, ਹੇ ਦਾਤਾ, ਜਿਨ੍ਹਾਂ ਉੱਤੇ ਤੇਰੀ ਕਿਰਪਾ ਹੋ ਜਾਂਦੀ ਉਹ ਤੇਰੇ ਜਨ, ਉਹ ਤੇਰਾ ਸੇਵਕ ਬਣ ਜਾਂਦਾ। ਅਤੇ ਸੇਵਕ ਕੌਣ ਬਣਦਾ, ਸੇਵਕ ਬਣਨ ਦਾ ਕੀ ਤਰੀਕਾ ਹੈ, ਗੁਰੂ ਮਹਾਰਾਜ ਨੂੰ ਪੁੱਛੀਏ, ਪਾਤਸ਼ਾਹ ਕਹਿੰਦੇ ਨੇ, ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ। ਠਾਕੁਰ ਸਵਾਮੀ ਮਾਲਕ ਪਰਮੇਸ਼ੁਰ ਵਾਹਿਗੁਰੂ ਨੂੰ ਗਾਈਏ, ਗਾਉਣਾ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਪਰ ਕਿਵੇਂ ਕਰੀਏ, ਆਤਮ ਰੰਗ, ਆਪਣੇ ਆਪ ਨੂੰ ਉਹਦੇ ਰੰਗ ਵਿੱਚ ਰੰਗੀਚ ਕੇ ਗਾਈਏ। ਹੁੰਦਾ ਕੀ ਹੈ ਕਿ ਅਸੀਂ ਕੀਰਤਨ ਕਥਾ ਵਿਚਾਰ ਤੇ ਕਰਦੇ ਸੁਣਦੇ ਹਾਂ, ਪਰ ਸਾਡਾ ਮਨ ਇੱਧਰ ਜੁੜਦਾ ਨਹੀਂ, ਅਤੇ ਜਿਹੜੇ ਜੋੜ ਲੈਂਦੇ ਨੇ ਉਹ ਫਿਰ ਜਨ ਬਣ ਜਾਂਦੇ ਨੇ, ਜਿਹੜੇ ਜਨ ਬਣ ਜਾਂਦੇ ਨੇ ਉਹ ਜਾਗ ਪੈਂਦੇ ਨੇ। ਇਹ ਹੈ ਸ਼ਬਦ ਦੀ ਰਹਾਉ ਦੀ ਪੰਗਤੀ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਤੇਰਾ ਜਨ। ਹੁਣ ਅਸੀਂ ਆਪਣੇ ਅੰਦਰ ਝਾਤ ਮਾਰਨੀ ਹੈ ਕਿ ਅਸੀਂ ਜਾਗ ਪਏ ਹਾਂ, ਜੇ ਨਹੀਂ ਜਾਗੇ ਤਾਂ ਇਸ ਦਾ ਮਤਲਬ ਹਾਲੀ ਰਾਮ ਦੇ ਨਾਮ ਦਾ ਰੰਗ ਨਹੀਂ ਚੜ੍ਹਿਆ। ਜਿਹੜੇ ਜਾਗ ਪੈਂਦੇ ਹਨ ਉਹਨਾਂ ਦੀ ਪਛਾਣ ਕੀ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗੇ ਜਾਗ ਪਏ ਨੇ, ਅਗਲੀ ਪੰਕਤੀ 'ਚ ਉਸਨੂੰ ਹੋਰ ਕਲੀਅਰ ਕਰ ਦਿੱਤਾ। ਆਲਸ ਛੀਜ ਗਿਆ ਸਭ ਤਨ ਤੇ, ਉਹਨਾਂ ਦੇ ਤਨ ਤੋਂ ਸਾਰਾ ਆਲਸ, ਦਲਿੱਦਰ, ਢਿੱਲਾਪਨ, ਕਮਜ਼ੋਰੀ ਖਤਮ ਹੋ ਜਾਂਦੀ, ਉਹ ਸਾਵਧਾਨ ਹੋ ਜਾਂਦੇ ਨੇ। ਜਿਵੇਂ ਪਹਿਲਾਂ ਹੀ ਦਾਸ ਨੇ ਕਿਹਾ ਨਾ, ਗੁਰਮੁਖ ਜਾਗ ਰਹੇ ਦਿਨ ਰਾਤੀ, ਉਹ ਜਾਗ ਪੈਂਦੇ ਨੇ ਔਰ ਉਹ ਹਰ ਵੇਲੇ ਹੋਸ਼ ਵਿੱਚ ਰਹਿੰਦੇ ਨੇ, ਕਦੇ ਬੇਹੋਸ਼ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਦੇ ਅੰਦਰ ਦੋ ਹੀ ਰੰਗਾਂ ਦਾ ਜ਼ਿਕਰ ਕੀਤਾ ਗਿਆ। ਇੱਕ ਰੰਗ ਹੈ ਪਰਮਾਤਮਾ ਦੇ ਨਾਮ ਦਾ, ਇਹਨੂੰ ਲਾਲ ਰੰਗ ਵੀ ਕਿਹਾ, ਇਹਨੂੰ ਮਜੀਠ ਰੰਗ ਵੀ ਕਿਹਾ, ਇਹਨੂੰ ਪੱਕਾ ਰੰਗ ਵੀ ਕਿਹਾ। ਦੂਜਾ ਰੰਗ ਹੈ ਮਾਇਆ ਦਾ, ਵਿਕਾਰਾਂ ਦਾ, ਪਦਾਰਥਾਂ ਦਾ, ਉਸ ਨੂੰ ਮਹਾਰਾਜ ਨੇ ਮਾਇਆ ਦਾ ਰੰਗ, ਪਸੁੰਭ ਦਾ ਰੰਗ ਕਿਹਾ, ਕੱਚਾ ਰੰਗ ਕਿਹਾ, ਹੋਰ ਕਈ ਤਰੀਕਿਆਂ ਨਾਲ ਸਮਝਾਇਆ। ਪਰ ਲਾਲ ਰੰਗ ਕਿਹਨਾਂ ਨੂੰ ਲੱਗਦਾ ਹੈ, ਜਿਹੜੇ ਵੱਡੇ ਭਾਗਾਂ ਵਾਲੇ। ਵੱਡੇ ਭਾਗਾਂ ਵਾਲੇ ਕਿਹੜੇ ਹਨ, ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲਦੇ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ, ना कच। नानक लालो लाल है सच्चे रता सच। आओ जे तुसी भी चाहते हो, मैं भी चाहता हाँ, सारे चाहते, सानू भी रंग लग जाए, असी भी जाग पईए। तो गुरु अर्जुन देव पातशाह ने बड़ा सुंदर तरीका दसा, आख्या फिर मन करके, बचन करके, कर्म करके अरदास करो, ते गुरु दाते कोलों ये दात मंगीए, मंगण की जाच भी सिख लईए। गुरु अर्जुन देव पातशाह फरमाते ने ये अरदास करो, अपनी भगती लाए, अपनी भगती लाए, देखो सारी संगत ने उचारिया, ये मेरे कहने उचारिया, ये फर्क समझ लिया जी। मेरे कहने उचारोगे तो वह मजबूरी है, भी हुण ज्ञानी जी कह रहे ने भी बोलो सारे तुसी बोलना, पर जे तुसी अपने अंदरों बोलोगे फिर मन की अवस्था बदल जाए। एक है किसी के कहने ते कुछ करना, एक है अंदरों करना। अपने अंदरों कहो अपनी भगती लाए, अपनी भगती लाए, जे एक बारी ना सुनी जाए अरदास ते घबरा नहीं जाना, डोल नहीं जाना, थक नहीं जाना, फिर कहना फिरत प्रभ आया, फिरत प्रभ आया, देखो बाणी पढ़न का भी ढंग तरीका सीखना चाहिए। इत्थे प्रभ संबोधन है, असी फिरत प्रभ आया नहीं कहना। तुसी आखोगे होर की कहना, हे प्रभु मैं फिरदा आया हाँ, जे असी उन्हूं सीधा नाल जोड़ देंगे फिर फिरत प्रभ आया। प्रभु थोड़ा फिरदा आया, असी आए हाँ, कई जन्म है कीट पतंगा, कई जन्म का जमीन कोरंगा, कई जन्म पंखी सर्प होयो, कई जन्म है वर बिरख जोयो, वाहगुरु जी कृपा करो साडे ते, फिरत प्रभ आया। इत्थे प्रभ दा पब्बा मुक्ता है, जदों प्रभ दा पब्बा मुक्ता होवे प्रभ संबोधन है, जदों प्रभ दे पब्बे नूं औंकण लगदे प्रभ नाउन है, जदों प्रभ दे पब्बे नूं सिहारी लगदे प्रभु ने आ कम कीता। हे वाहगुरु जी असीं तेरे दर ते आए हाँ, फिरत प्रभ आया, फिरत प्रभ आया, परया तो शरणाए, परया तो शरणाए, नानक की प्रभ बेनती, नानक की प्रभ बेनती, अपनी भगती लाए, अपनी भगती लाए, बस जेड़ा फिर इस तरह अरदास करेगा, वाहगुरु बड़ा दयालु है, उदा बिरद है जो मंगे सो देवें, प्रभ अपने आप भगतां देवें, वह तो खाली जान ही नहीं देंदे किसे। हर जियो निवाणिया तू मान, नचीजियां चीज करे मेरा गोविंद, तेरी कुदरत को कुर्बान। जिन्हां उदी बख्शिश हो जाए वह फिर जाग पेंदे। ये है शब्द की रहाओ की पंक्ति, गुरु अर्जुन देव पातशाह फरमाते ने, हे वाहिगुरु तेरा जन राम नाम रंग जागा। और फिर इस रंग विच जाग पैंदा, उस प्यार विच जाग पैंदा, ਤੇ ਜਿਹੜਾ ਤੇਰੇ ਰੰਗ ਵਿੱਚ ਜਾਗ ਪੈਂਦਾ ਉਹਦੀ ਪਛਾਣ ਇਹ ਹੈ ਕਿ ਆਲਸ ਛੀਜ ਗਿਆ ਸਭ ਤਨ ਤੇ, ਉਹ ਫਿਰ ਦਿਲਦਰੀ ਨਹੀਂ ਰਹਿੰਦਾ, ਉਹ ਫਿਰ ਢਿੱਲ ਪੱਥ ਨਹੀਂ ਕਰਦਾ। ਕਹਿੰਦਾ ਇਹ ਸਮਾਂ ਮੁੜ ਕੇ ਹੱਥ ਨਹੀਂ ਆਉਣਾ, ਇਹ ਟਾਈਮ ਗੁਆਚ ਗਿਆ ਮੁੜ ਕੇ ਹੱਥ ਨਹੀਂ ਆਉਣਾ। ਉਹ ਤੇ ਫਿਰ ਅੰਮ੍ਰਿਤ ਵੇਲੇ ਉੱਠਦਾ ਹੈ। ਬਾਣੀ ਚ ਲਿਖਿਆ ਚੌਥੇ ਪੈਰ ਸਭਾ ਕੇ ਸੁਰਤਿਆਂ ਉਪਜੈ ਚਾਓ। ਇੱਕ ਹੁੰਦੇ ਨੇ ਬੇਸੁਰਤ ਬੰਦੇ, ਇੱਕ ਹੁੰਦੇ ਨੇ ਸੁਰਤ ਵਾਲੇ, ਜਿਨ੍ਹਾਂ ਨੂੰ ਹੋਸ਼ ਆ ਜਾਂਦੀ, ਜਿਹੜੇ ਜਾਗ ਪੈਂਦੇ ਨੇ। ਫਿਰ ਚੌਥੇ ਪੈਰ ਸਭਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਗੁਰੂ ਸਾਹਿਬ ਤਾਂ ਉਹ ਹੀ ਕਹਿੰਦੇ ਨੇ ਜੇ ਉਹਦੇ ਦਾਸ ਬਣਨਾ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਭਾਈ ਕੀ ਕਰਿਆ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਹੈ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਹੈ ਆਪਣਾ। ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਰੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਕੋਈ ਐਸੀ ਗੱਲ ਨਹੀਂ ਦੱਸੀ ਜਿਹੜੀ ਤੁਹਾਨੂੰ ਸਮਝ ਨਾ ਆਵੇ। ਕੋਈ ਐਸਾ ਔਖਾ ਰਸਤਾ ਨਹੀਂ ਗੁਰਮਤ ਦੱਸਦੀ ਭਾਈ ਤੁਸੀਂ ਪੁੱਠੇ ਲਟਕੋ, ਤੁਸੀਂ ਧੂਣੀਆਂ ਤਾਪੋ, ਤੁਸੀਂ ਜਲ ਧਾਰੇ ਕਰੋ, ਤੁਸੀਂ ਸਿਰ ਕੇਸਾਂ ਦੀਆਂ ਨਾ ਨਾ ਨਾ। ਇੱਥੇ ਤਾਂ ਬੜਾ ਸਰਲ ਜਿਹਾ ਸੌਖਾ ਜਿਹਾ ਰਸਤਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਗੁਰਮਤ ਦਾ ਸੌਖਾ ਰਸਤਾ ਛੱਡ ਕੇ ਲੋਕ ਔਖੇ ਪਾਸੇ ਤੁਰਦੇ ਨੇ, ਔਰ ਪੱਲੇ ਵੀ ਕੱਖ ਨਹੀਂ ਪੈਂਦਾ। ਕਬੀਰ ਜੀ ਨੇ ਤਾਂ ਕਿਹਾ ਕਬੀਰ ਸਮੁੰਦਰ ਨਾ ਛੋੜੀਏ, ਜੋਤ ਖਾਰੋ ਹੋਏ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਕੋਏ। ਪਤਾ ਨਹੀਂ ਕਿਉਂ ਛੱਪੜੀਆਂ ਵਿੱਚ ਹੱਥ ਮਾਰਦੇ ਫਿਰਦੇ, ਪਤਾ ਨਹੀਂ ਕਿਉਂ ਅਸੀਂ ਗਲਤ ਪਾਸੇ। ਭਾਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਆਹ ਗੱਲ ਸਮਝ ਲਓ, ਜਿਹੜਾ ਉਹਦਾ ਸੇਵਕ ਬਣ ਗਿਆ, ਜਿਹਨੇ ਉਹਦਾ ਪੱਲਾ ਫੜ ਲਿਆ, ਉਹਨੂੰ ਰਾਮ ਦੇ ਨਾਮ ਦਾ ਰੰਗ ਚੜ ਜਾਏਗਾ, ਉਹ ਜਾਗ ਪਏਗਾ। ਜਿਹੜਾ ਜਾਗ ਪਏਗਾ ਉਹਦਾ ਦਲਿੱਦਰ ਦੂਰ, ਉਹਦਾ ਆਲਸ ਦੂਰ, ਔਰ ਉਹ ਫਿਰ ਹਰ ਵੇਲੇ ਪਰਮਾਤਮਾ ਦੇ ਨਾਲ ਜੁੜ ਜਾਏਗਾ। ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਜੋ ਮਨ ਲਾਗਾ, ਉਹਦਾ ਫਿਰ ਸੁਭਾਅ ਗੁਰੂ ਦੇ ਨਾਲ ਮਨ ਲੱਗ ਜਾਏਗਾ। ਔਰ ਮਨ ਲਾਉਣ ਦਾ ਵੀ ਤਰੀਕਾ ਬੜਾ ਸੌਖਾ, ਅੱਜ ਤਾਂ ਸਿਮਰਨ ਵੀ ਇੱਕ ਟਕਨੀਕ ਬਣ ਕੇ ਰਹਿ ਗਈ। ਕਈ ਆਂਦੇ ਨੇ ਆਓ ਤੁਹਾਨੂੰ ਸਿਮਰਨ ਕਰਨਾ ਸਿਖਾਈਏ, ਪਰ ਮੇਰਾ ਬਾਬਾ ਤਾਂ ਸੌਖਾ ਹੀ ਤਰੀਕਾ ਦੱਸਦਾ। ਆਂਦਾ ਕੀ ਕਰਿਆ ਕਰੋ, ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। ਦੱਸੋ ਹੁਣ ਇਹਦੇ 'ਚ ਕੋਈ ਟਕਨੀਕ ਦੱਸਣ ਜਾਂ ਸਿੱਖਣ ਦੀ ਲੋੜ ਹੈ? ਉੱਠਦਿਆਂ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਬਹਿੰਦਿਆਂ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਲੰਗਰ ਛਕਣ ਲੱਗੋ ਤਾਂ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਲੰਗਰ ਛਕ ਲਓ ਫਿਰ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਇਹ ਸਿਮਰਨ ਹੈ। ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਏ, ਮਾਰਗ ਚਲਤ ਹਰੇ ਹਰ ਗਾਈਏ। ਕਈ ਵਾਰ ਪੁੱਛਦੇ ਨੇ ਲੋਕ ਜੀ ਕਿਵੇਂ ਸਿਮਰਨ ਕਰੀਏ, ਉਹ ਮਹਾਰਾਜ ਕਹਿੰਦੇ ਸੋ ਕਿਉਂ ਵਿਸਰੇ ਜਿਨ ਸਭ ਕਿਛ ਦੀਆ। ਧਿਆਨ ਮਾਰੋ, ਫਿਰ ਜਿਹੜਾ ਇਹੋ ਜਿਹੇ ਮਾਲਕ ਨੂੰ ਭੁੱਲ ਜਾਏ, ਜਿਹੜਾ ਇਹੋ ਜਿਹੇ ਮਾਲਕ ਦਾ ਸ਼ੁਕਰ ਨਾ ਕਰੇ, ਉਹ ਫਿਰ ਅਕਿਰਤ ਕਰ, ਉਹਨੂੰ ਬਹੁਤ ਹੀ ਖੋਟੀ ਕਿਸਮਤ ਵਾਲਾ ਕਿਹਾ। ਸੁਣਾਓ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ।
ਕਿਤਨਾ ਸਪਸ਼ਟ ਉਪਦੇਸ਼, ਜਿਸ ਕੋ ਕਿਸੇ ਦਾ ਨਾਮ ਨਹੀਂ ਲਿਆ, ਕਿਸੇ ਸਿੱਖ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਕੀਤੀ, ਆਖਿਆ ਜਿਸ ਕੋ ਬਿਸਰੇ ਪ੍ਰਾਨ ਪਤ ਦਾ, ਜਿਸ ਪ੍ਰਾਣੀ ਨੂੰ ਉਹ ਪ੍ਰਾਣਪਤੀ ਜਿਹਨੇ ਸਾਨੂੰ ਪ੍ਰਾਣ ਦਿੱਤੇ ਹਨ, ਜਿਹੜਾ ਪ੍ਰਾਣਾਂ ਦਾ ਪਤੀ ਮਾਲਕ ਹੈ, ਔਰ ਜੋ ਕੁਝ ਉਸਨੇ ਦਿੱਤਾ ਦਾਤ ਕੀਤੀ ਹੈ, ਦਾਨ ਕੀਤਾ, ਅਸੀਂ ਉਹਦੇ ਬਦਲੇ ਵਿੱਚ ਕੀ ਦੇ ਸਕਦੇ? ਕਿਉਂ ਜੀ ਹੈ ਕਿਸੇ ਕੋਲ ਸਮਰੱਥਾ ਕੋਈ ਉਹਦੀ ਕੀਮਤ ਅਦਾ ਕਰ ਸਕੇ? ਗੁਰਬਾਣੀ ਤੇ ਸਾਨੂੰ ਇਹੋ ਹੀ ਸਮਝਾਉਂਦੀ ਹੈ, ਨਿਰਗੁਣਿਆਰ ਇਹ ਆਨੇ ਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤਿਸ ਚੀਤ ਰੱਖ, ਨਾਨਕ ਨਿਭ ਹੀ ਨਾਲ। ਹੁਣ ਅਸੀਂ ਸੋਚਣ ਲਈ ਵੀ ਨਹੀਂ ਤਿਆਰ, ਸੋਚੋ ਤਾਂ ਸਹੀ, ਸਾਡਾ ਸਰੀਰ ਕਿਸਨੇ ਬਣਾਇਆ, ਸਾਨੂੰ ਸੰਸਾਰ ਵਿੱਚ ਕਿਸਨੇ ਭੇਜਿਆ? ਕਦੇ ਇਹਦਾ ਮੁੱਢ ਵੇਖੋ, ਧਿਆਨ ਨਾਲ ਸੋਚੋ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਇਹੋ ਜਿਹਾ ਪ੍ਰਾਣਪਤੀ, ਇਹੋ ਜਿਹਾ ਪ੍ਰਾਣਾਂ ਦਾ ਮਾਲਕ ਵਾਹਿਗੁਰੂ, ਜਿਸ ਨੂੰ ਭੁੱਲ ਜਾਂਦਾ, ਭਾਈ ਮਹਾਰਾਜ ਕਹਿੰਦੇ ਸੋਈ ਗਨੋ ਅਭਾਗਾ, ਉਹ ਖੋਟੀ ਕਿਸਮਤ ਵਾਲਾ। ਹੁਣ ਇਹ ਤਾਂ ਸਾਡੀ ਮਰਜ਼ੀ ਹੈ, ਅਸੀਂ ਖੋਟੀ ਕਿਸਮਤ ਵਾਲੇ ਬਣਨਾ ਕਿ ਖੁਸ਼ ਕਿਸਮਤ ਬਣਨਾ। ਮਹਾਰਾਜ ਨੇ ਤਾਂ ਇੱਕੋ ਪੰਗਤੀ ਚ ਹੀ ਨਿਰਣਾ ਕਰ ਦਿੱਤਾ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ। ਸੋਈ ਗਨੋ ਅਭਾਗਾ, ਸੋਈ ਗਨੋ ਅਭਾਗਾ। ਸ਼ਬਦ ਕੋਈ ਬਹੁਤ ਔਖਾ ਨਹੀਂ, ਖਿਮਾ ਕਰਨਾ, ਕੋਈ ਸੰਸਕ੍ਰਿਤ ਦਾ ਸਲੋਕ ਹੋਵੇ, ਕੋਈ ਅਰਬੀ ਫਾਰਸੀ ਦੀ ਆਇਤ ਲਗਾਤ ਹੋਵੇ, ਤੁਸੀਂ ਆਖੋ ਸਾਨੂੰ ਸਮਝ ਨਹੀਂ ਆਈ। ਇੱਥੇ ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਸਾਡੀ ਬੋਲੀ ਵੀ ਸਾਨੂੰ ਸਮਝਾ ਦਿੱਤਾ, ਬਈ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਜਿਸ ਨੂੰ ਉਹ ਪ੍ਰਾਣਪਤੀ ਪ੍ਰਾਣਾਂ ਦਾ ਮਾਲਕ ਦਾਤਾ ਭੁੱਲ ਗਿਆ, ਸੋਈ ਗਨੋ ਅਭਾਗਾ, ਉਹਨੂੰ ਸਮਝ ਲਓ ਖੋਟੀ ਕਿਸਮਤ ਵਾਲਾ। ਬਸ ਹੁਣ ਆਪਣੇ ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕਰ ਦਿਓ, ਫਿਰ ਕਈ ਆਖਣ ਜੀ ਸਾਡੇ 'ਤੇ ਕਿਰਪਾ ਨਹੀਂ ਹੋਈ। ਨਹੀਂ ਬਈ, ਕਿਰਪਾ ਵੀ ਮੰਗਣੀ ਪੈਂਦੀ ਹੈ, ਖਿਮਾ ਕਰਨਾ। ਮੈਂ ਤਾਂ ਕਹਿੰਦਾ ਜੇ ਤੁਸੀਂ ਸਕੂਲ ਵਿੱਚ ਬੱਚੇ ਨੂੰ ਛੁੱਟੀ ਦਿਵਾਉਣੀ ਹੋਵੇ ਫਿਰ ਐਪਲੀਕੇਸ਼ਨ ਦਿੰਦੇ ਹੋ ਕਿ ਨਹੀਂ? ਜੇ ਕਿਸੇ ਮਹਿਕਮੇ ਤੋਂ ਕੋਈ ਚੀਜ਼ ਲੈਣੀ, ਕੋਈ ਕੁਨੈਕਸ਼ਨ ਲੈਣਾ, ਕੋਈ ਟੈਲੀਫੋਨ ਦਾ, ਕੋਈ ਬਿਜਲੀ ਦਾ, ਫਿਰ ਐਪਲੀਕੇਸ਼ਨ ਦਿੰਦੇ ਹੋ ਕਿ ਨਹੀਂ? ਬਈ ਜੇ ਕਿਰਪਾ ਵੀ ਲੈਣੀ ਹੈ ਤਾਂ ਅਰਦਾਸ ਤਾਂ ਕਰੋ, ਬਾਣੀ ਤਾਂ ਕਹਿ ਰਹੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਾਤੇ ਹੀ। ਫਿਰ ਉਹਨਾਂ ਮਹਾਂਪੁਰਖਾਂ ਕੋਲੋਂ ਸਿੱਖ ਲਓ, ਭਗਤ ਰਵਿਦਾਸ ਜੀ ਵਰਗੇ, ਜਿਹੜੇ ਕਹਿੰਦੇ ਹੇ ਅਕਾਲ ਪੁਰਖ ਜੀ ਮੇਰੇ 'ਤੇ ਕਿਰਪਾ ਕਰੋ, ਬਹੁਤ ਜਨਮ ਬਿਛੁਰੇ ਤੇ ਮਾਦੋ, ਬਹੁਤ ਜਨਮ ਬਿਛੁਰੇ ਤੇ ਮਾਦੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਮੈਂ ਇੱਕ ਦਫ਼ਾ ਬੜੂ ਸਾਹਿਬ ਸ਼ੁਰੂ ਸ਼ੁਰੂ ਵਿੱਚ ਸ਼ਬਦ ਵਿਚਾਰ ਕੀਤੀ, ਅਤੇ ਜਦੋਂ ਇਸ ਪੰਗਤੀ ਨੂੰ ਮੈਂ ਧਿਆਨ ਪੂਰਵਕ ਪੜ੍ਹਿਆ, ਹਉ ਬਲ ਬਲ ਜਾਉ ਰਮਈਆ ਕਾਰ ਨੇ ਕਾਰਨ ਕਮਨ ਅਬੋਲ। ਗੁਰੂ ਨੇ ਐਸੀ ਸੋਝੀ ਬਖਸ਼ੀ। ਮੈਂ ਕਿਹਾ ਵੇਖੋ ਪਰਿਵਾਰ ਵਿੱਚ ਕੋਈ ਬੰਦਾ ਚੁੱਪ ਕਰ ਜਾਏ ਨਾ ਬੋਲੇ ਸਾਰੇ ਘਰਦਿਆਂ ਨੂੰ ਫਿਕਰ ਹੋ ਜਾਂਦਾ, ਬਾਪੂ ਜੀ ਤੁਸੀਂ ਬੋਲਦੇ ਕਿਉਂ ਨਹੀਂ, ਅੱਜ ਕੀ ਗੱਲ ਹੈ ਤੁਸੀਂ ਕਿਉਂ ਨਹੀਂ ਬੋਲਦੇ। ਕਦੇ ਰੱਬ ਨੂੰ ਵੀ ਇਸ ਤਰ੍ਹਾਂ ਕਿਹਾ ਰੱਬ ਜੀ ਤੁਸੀਂ ਸਾਡੇ ਨਾਲ ਕਿਉਂ ਨਹੀਂ ਬੋਲਦੇ, ਅਸੀਂ ਨੇ ਬੋਲਦੇ ਤਾਂ ਬੋਲੋ ਨਹੀਂ ਬੋਲਦੇ ਨਾ ਬੋਲੋ। ਪਰ ਜਿਨ੍ਹਾਂ ਨੇ ਮਹਿਸੂਸ ਕੀਤਾ ਉਹਨਾਂ ਆਖਿਆ ਹਉ ਬਲ ਬਲ ਜਾਓ ਰਮਈਆ ਕਾਰ ਨੇ, ਹਉ ਬਲ ਬਲ ਜਾਓ ਰਮਈਆ ਕਾਰ ਨੇ, ਹਉ ਬਲ ਬਲ ਕਾਰਨ ਕਮਨ ਅਬੋਲ, ਕਾਰਨ ਕਮਨ ਅਬੋਲ। ਕਾਰਨ ਕਮਨ ਕੀ ਕਾਰਨ ਹੈ ਤੁਸੀਂ ਬੋਲਦੇ ਕਿਉਂ ਨਹੀਂ, ਅਬੋਲ ਦਾ ਮਤਲਬ ਸਾਡਾ ਬੋਲ ਸਾਂਝਾ ਕਿਉਂ ਨਹੀਂ ਕਰਦੇ। ਆਖਿਆ ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ, ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਭਾਈ ਤਰਲਾ ਤੇ ਲਓ, ਆਪਣੇ ਅੰਦਰੋਂ ਅਰਦਾਸ ਤੇ ਕਰੋ, ਬੇਨਤੀ ਤੇ ਕਰੋ, ਹੇ ਵਾਹਿਗੁਰੂ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਮਨ ਦੀ ਅਵਸਥਾ ਤੇ ਸਾਧ ਸੰਗਤ ਬਣਾਉਣੀ ਪਵੇਗੀ। ਜਦੋਂ ਤੀਕਰ ਮਨ ਦੀ ਅਵਸਥਾ ਨਹੀਂ ਬਣਦੀ ਉਦੋਂ ਤੀਕਰ ਅਸੀਂ ਗਾਹਕ ਨਹੀਂ ਬਣਦੇ। ਜਦੋਂ ਤੀਕਰ ਕੋਈ ਗਾਹਕ ਨਹੀਂ ਬਣਦਾ ਫਿਰ ਬਿਨ ਗਾਹਕ ਗੁਣ ਵਿੱਚ ਹੀ ਹੈ, ਤੋ ਗੁਣ ਸਹਿਗ ਹੋ ਜਾਏ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਕਾਏ। ਗੁਰੂ ਨੇ ਤੇ ਗਿਆਨ ਦੇਣਾ, ਗੁਰੂ ਨੇ ਤੇ ਦੱਸ ਦਿੱਤਾ ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ। ਤੁਸੀਂ ਆਪ ਵੀ ਕਹਿੰਦੇ ਜਿਹੜਾ ਕਿਸੇ ਦੇ ਕੀਤੇ ਨੂੰ ਨਾ ਜਾਣੇ ਉਹਨੂੰ ਕੀ ਕਹਿੰਦੇ ਨੇ, ਅਕਿਰਤ ਕਾਣ, ਉਹ ਮਹਾਂਪਾਪੀਆਂ ਸਿਰ ਪਾਪੀ ਹੈ। ਫਿਰ ਜਿਹਨੂੰ ਪਰਮਾਤਮਾ ਭੁੱਲ ਜਾਏ, ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ, ਤੇ ਚਰਨ ਕਮਲ ਜਾ ਕਾਮਨ ਰਾਗਿਓ। ਰਾਗਿਓ ਸ਼ਬਦ ਅਸਲ ਵਿੱਚ ਹੈ ਰਾਗ ਤੇ ਦਵੈਸ਼, ਦੋ ਚੀਜ਼ਾਂ ਨੇ। ਰਾਗ ਕਹਿੰਦੇ ਨੇ ਪ੍ਰੇਮ ਨੂੰ, ਦਵੈਸ਼ ਕਹਿੰਦੇ ਈਰਖਾ ਨੂੰ। ਇਹ ਰਾਗ ਤੋਂ ਰਾਗਿਓ ਬਣ ਗਿਆ। ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਦਾ ਪ੍ਰੇਮੀ ਬਣ ਗਿਆ, ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ, ਉਹਨੂੰ ਸਮਝ ਲਓ ਅੰਮ੍ਰਿਤ ਦਾ ਸਰੋਵਰ। ਉਹ ਫਿਰ ਨਾਮ ਰੂਪੀ ਅੰਮ੍ਰਿਤ ਸਰੋਵਰ ਨਾਲ ਜੁੜ ਜਾਂਦਾ ਹੈ। ਪਾਗਾ ਮੈਂ ਪਾ ਲਿਆ, ਪ੍ਰਾਪਤ ਹੋ ਗਿਆ, ਉਹਨੂੰ ਫਿਰ ਹੋਰ ਕਿਸੇ ਪਾਸੇ ਦੀ ਝਾਕ ਨਹੀਂ ਰਹਿੰਦੀ। ਉਹ ਕਹਿੰਦਾ ਤੁਧ ਨੂੰ ਛੋੜ ਜਾਈਏ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ। ਗੁਰੂ ਪਾਤਸ਼ਾਹ ਨੇ ਕਿਸੇ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ ਜਾਂ ਲੱਗ ਚਿੱਤ ਨਾ ਆਵਈ। ਸਾਡੀ ਆਦਤ ਹੈ ਅਸੀਂ ਸੁੱਖ ਮਿਲੇ ਤਾਂ ਫਿਰ ਤਾਂ ਯਾਦ ਕਰਦੇ ਹਾਂ, ਦੁੱਖ ਵੇਲੇ ਭੁੱਲ ਜਾਓ। ਨਹੀਂ ਨਹੀਂ, ਪਾਤਸ਼ਾਹ ਕਹਿੰਦੇ ਦੋਵੇਂ ਟਾਈਮ ਯਾਦ ਕਰੋ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਜੇ ਸੁੱਖ ਦੁੱਖ ਵੀ ਤੁਝੇ ਧਿਆਈ, ਦੁੱਖ ਵੀ ਤੁਝੇ ਧਿਆਈ। ਤੋ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ। ਅਮਿਦਾ ਮਤਲਬ ਅੰਮ੍ਰਿਤ ਦਾ ਸਰੋਵਰ ਉਸਨੇ ਪਾਲਿਆ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਆਖਿਆ ਹੈ ਅਕਾਲ ਪੁਰਖ ਤੇਰਾ ਜਨ, ਜਿਹਦੇ ਤੇ ਫਿਰ ਤੇਰੀ ਕਿਰਪਾ ਹੋ ਜਾਂਦੀ ਹੈ, ਜਿਹਦੇ ਤੇ ਤੇਰੀ ਮਿਹਰ ਦੀ ਨਜ਼ਰ ਹੋ ਜਾਂਦੀ, ਉਹ ਫਿਰ ਤੇਰੇ ਨਾਮ ਦੇ ਰੰਗ ਵਿੱਚ ਜਾਗ ਪੈਂਦਾ, ਤੇ ਜਿਹੜਾ ਜਾਗ ਪੈਂਦਾ ਉਹ ਫਿਰ ਕਦੇ ਗਾਫਲ ਨਹੀਂ ਹੁੰਦਾ, ਉਹ ਕਦੇ ਮਾਇਆ ਦੇ ਬਹੁਤੇ ਆਉਣ ਜਾਂ ਥੋੜ੍ਹੇ ਹੋਣ ਨਾਲ ਕਦੇ ਵੀ ਡੋਲਦਾ ਨਹੀਂ, ਉਹ ਕਦੇ ਡਾਵਾਂ ਡੋਲ ਨਹੀਂ ਹੁੰਦਾ। ਉਹਦੀ ਹਾਲਤ ਕੀ ਹੁੰਦੀ? ਬਾਬੇ ਨਾਨਕ ਨੇ ਤਾਂ ਇਹੀ ਤਰੀਕਾ ਦੱਸਿਆ, ਆਖਿਆ ਉਹ ਜੋਗੀਓ, ਉਹ ਕੰਨ ਪਾੜ ਕੇ ਮੁੰਦਰਾਂ ਪਾਉਣ ਵਾਲਿਓ, ਉਹ ਚਿੱਪੀਆਂ ਲੈ ਕੇ ਘਰ ਘਰ ਚਿਮਟੇ ਲੈ ਕੇ ਫਿਰਨ ਵਾਲਿਓ, ਮੇਰੀ ਗੱਲ ਸੁਣੋ, ਗੱਲੀ ਜੋਗ ਨਾ ਹੋਈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ, ਆ ਥੋੜ੍ਹੇ ਦਿਨ ਹੋਏ ਦਾਸ ਨੂੰ ਗੁਰੂ ਕਿਰਪਾ ਦੇ ਨਾਲ 6 ਤਾਰੀਖ ਤੋਂ 6 ਅਪ੍ਰੈਲ ਤੋਂ 16 ਅਪ੍ਰੈਲ ਤੱਕ ਇੰਫਾਲ ਵਿੱਚ ਸਿੱਧ ਗੋਸ਼ਟੀ ਵਿਚਾਰ ਕਰਨ ਦਾ ਸਮਾਂ ਮਿਲਿਆ। ਸਿੱਧ ਗੋਸ਼ਟ ਬਾਣੀ ਦੀ ਇੱਕ ਸੰਥਾ ਕਰਾਈ, ਇੱਕ ਇੱਕ ਅੱਖਰ ਪੜ੍ਹਿਆ ਵਿਚਾਰਿਆ, ਅਤੇ ਜੋ ਜੋ ਸਵਾਲ ਸਿੱਧਾਂ ਨੇ ਗੁਰੂ ਨਾਨਕ ਸਾਹਿਬ 'ਤੇ ਕੀਤੇ, ਮਹਾਰਾਜ ਨੇ ਉਹਨਾਂ ਦੇ ਐਸੇ ਟਕਾਵੇਂ ਜਵਾਬ ਦਿੱਤੇ। ਆਖਿਆ ਜੋਗੀਓ, ਘਰ ਛੱਡ ਕੇ ਕੋਈ ਜੋਗੀ ਨਹੀਂ ਬਣ ਸਕਦਾ, ਕੋਈ ਕੰਨ ਪਾੜ ਕੇ ਮੁੰਦਰਾਂ ਪਾ ਕੇ ਜੋਗੀ ਨਹੀਂ ਬਣ ਸਕਦਾ, ਬਲਕਿ ਉਹ ਜੋਗੀ ਹੈ ਜਿਹੜਾ ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮਾ ਕਹਿੰਦੇ ਕਾਲਖ ਨੂੰ, ਕਾਲ ਕਹਿੰਦੇ ਮਾਇਆ ਨੂੰ, ਮਾਇਆ ਦੇ ਵਿੱਚ ਜਿਹੜਾ ਮਾਇਆ ਤੋਂ ਨਿਰਲੇਪ ਰਹੇ। ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ, ਤੋ ਗੱਲ ਕੀ? ਪਾਤਸ਼ਾਹ ਨੇ ਫੈਸਲਾ ਦੇ ਦਿੱਤਾ, ਚਰਨ ਕਮਲ ਜਾ ਕਾ ਮਨ ਰੱਖ, ਤੇਰਾ ਜਨ ਰਾਮ ਰਾਮ ਰੰਗ ਜਾਗਾ, ਜਿਹਦੇ ਤੇ ਫਿਰ ਤੇਰੀ ਕਿਰਪਾ ਹੋ ਗਈ, ਉਹ ਰਾਮ ਦੇ ਨਾਮ ਦੇ ਰੰਗ ਵਿੱਚ ਜਾਗ ਪਿਆ। ਜਿਹੜਾ ਜਾਗ ਪਿਆ ਉਹਦਾ ਆਲਸ ਛੀਜ ਗਿਆ, ਉਹਦੇ ਸਰੀਰ ਵਿੱਚੋਂ ਆਲਸ ਸਭ ਖਤਮ ਹੋ ਗਿਆ, ਅਤੇ ਉਹਨੂੰ ਅੰਮ੍ਰਿਤ ਸਰੋਵਰ ਪਾਕਾ, ਉਹਨੂੰ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਸਰੋਵਰ ਪ੍ਰਾਪਤ ਹੋ ਗਿਆ।
ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ,
ਬਸ ਉਹਦਾ ਦਲਿੱਦਰ ਦੂਰ ਹੋ ਗਿਆ, ਉਹਨੂੰ ਫਿਰ ਅੰਮ੍ਰਿਤ ਵੇਲੇ ਉੱਠਣਾ ਯਾਦ ਹੈ। ਗੁਰੂ ਰਾਮਦਾਸ ਜੀ ਤੇ ਫਰਮਾਉਂਦੇ ਨੇ, ਕਹਿੰਦੇ ਨੇ ਬਈ ਜੇ ਗੁਰੂ ਕੇ ਸਿੱਖ ਬਣਨਾ ਤੇ ਫਿਰ ਤੁਹਾਨੂੰ ਇਹ ਕੰਮ ਜ਼ਰੂਰ ਕਰਨਾ ਪਵੇਗਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਅਸੀਂ ਕੀ ਕਰਦੇ? ਅਸੀਂ ਫਿਰ ਹੋਰ ਹੁਜਤਾਂ ਕਰ, ਅੱਛਾ ਜੀ ਜਿਹੜਾ ਫਿਰ ਅੰਮ੍ਰਿਤ ਵੇਲੇ ਨਹੀਂ ਉੱਠੇਗਾ ਉਹ ਫਿਰ ਸਿੱਖ ਨਹੀਂ ਹੋ ਸਕਦਾ। ਭਾਈ ਮੈਂ ਥੋੜ੍ਹਾ ਕਹਿ ਰਿਹਾ, ਗੁਰੂ ਰਾਮਦਾਸ ਜੀ ਕਹਿ ਰਹੇ, ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ ਉਹਦੇ ਲਈ ਇਹ ਲਾਜ਼ਮੀ ਹੈ, ਉਹ ਐਡਵਾਂਸ ਹੋ ਜਾਏਗਾ। ਜਿਹੜਾ ਅੰਮ੍ਰਿਤ ਵੇਲੇ ਉੱਠੇਗਾ ਸਭ ਦੁਨੀਆਂ ਤੋਂ ਅੱਗੇ ਲੰਘ ਜਾਏਗਾ, ਉਹਦਾ ਕੋਈ ਕੰਮ ਪਛੜੇਗਾ ਨਹੀਂ। ਇਹ ਪਹਿਲੀ ਸ਼ਰਤ ਹੈ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਹੁਣ ਗੁਰਦੁਆਰੇ 'ਤੇ ਅਸੀਂ ਇੱਕ ਪਿੰਡ 4-4 ਬਣਾ ਲਏ, ਅਤੇ ਸਵੇਰੇ ਸੰਗਤ ਹੁੰਦੀ ਨਹੀਂ, ਕਿਉਂ? ਅਸੀਂ ਧਰਮਸਾਲ ਜਾਂਦੇ ਹੀ ਨਹੀਂ, ਅਸੀਂ ਹੁਜਤਾਂ ਬਣਾਉਣ ਲੱਗ ਪਏ, ਸਾਡਾ ਘਰ ਹੀ ਗੁਰਦੁਆਰਾ ਹੈ ਜੀ। ਨਹੀਂ ਨਹੀਂ, ਗੁਰੂ ਕੀ ਸੰਗਤ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਗੁਰਸਿੱਖ ਦੀਆਂ ਨਿਸ਼ਾਨੀਆਂ ਨੇ ਇਹ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਰ ਦੀ ਸੁਰਤ ਕਰਨ ਦਾ। ਫਿਰ ਨਿਹਰਾ ਗੁਰਦੁਆਰੇ ਨਹੀਂ ਬੈਠਾ ਅਤੇ ਗੁਰਦੁਆਰੇ ਜਾ ਕੇ ਕੀ ਕਰਦਾ? ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਅਸੀਂ ਤਾਂ ਆਸੇ ਪਾਸੇ ਫਿਰਦੇ ਰਹਿੰਦੇ। ਮੈਂ ਤਾਂ ਹੁਣ ਨਵਾਂ ਹੀ ਰਿਵਾਜ਼ ਵੇਖਿਆ ਬਈ, ਇੰਨੀ ਸੰਗਤ ਗੁਰੂ ਦਰਬਾਰ ਵਿੱਚ ਨਹੀਂ ਹੁੰਦੀ ਜਿੰਨੀ ਸੰਗਤ ਬਾਹਰ ਸਟਾਲਾਂ 'ਤੇ ਘੁੰਮਦੀ ਹੁੰਦੀ। ਨਹੀਂ ਭਾਈ, ਗੁਰੂ ਕੀ ਸੰਗਤ ਬਣੋ ਅਤੇ ਗੁਰੂ ਕੇ ਸ਼ਬਦ ਨਾਲ ਜੁੜੋ। ਫਿਰ ਜਿਉਂ ਜਿਉਂ ਸ਼ਬਦ ਨਾਲ ਜੁੜਾਂਗੇ ਫਿਰ ਇਹ ਆਲਸ ਦੂਰ ਹੋ ਜਾਏਗਾ, ਫਿਰ ਸਮਝ ਆ ਜਾਏਗੀ, ਫਿਰ ਅਸੀਂ ਵੀ ਸੇਵਕ ਬਣ ਕੇ ਜਾਗ ਪਵਾਂਗੇ।
ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ।
ਲਓ, ਜਿਹੜਾ ਫਿਰ ਸੇਵਕ ਬਣ ਗਿਆ ਉਹਦੇ 'ਤੇ ਕਿਰਪਾ ਹੋ ਜਾਏ। ਪੜਿਆ ਗਿਆ ਜੈ ਜੈ, ਮੇਰੀ ਤੁਛ ਬੁੱਧੀ ਵਿੱਚ ਸਮਝ ਆਈ ਹੈ ਕਿ ਪਾਠ 'ਚ ਜਾਂ ਹੋਵੇ ਤਾਂ ਜ਼ਿਆਦਾ ਠੀਕ, ਜਾਂ ਕਿਉਂਕਿ ਜੱਜਾ ਹਾਏ ਨੂੰ ਕੰਨਾ ਹੋਵੇ ਤਾਂ ਜਾਹਾਂ, ਅਤੇ ਕੰਨਾ ਹਟ ਗਿਆ ਫਿਰ ਜਾਂ ਪੇਖੋ। ਜਿਹਦੇ 'ਤੇ ਕਿਰਪਾ ਹੋ ਜਾਂਦੀ ਹੈ ਉਹ ਫਿਰ ਇਹ ਨਹੀਂ ਕਹਿੰਦਾ ਰੱਬ ਕਿੱਥੇ ਹੈ, ਰੱਬ ਕਿਹੜੀ ਥਾਂ ਹੈ। ਨਹੀਂ, ਉਹਨੂੰ ਤਾਂ ਰੱਬ ਸਾਰੀ ਥਾਂ ਹੀ ਨਜ਼ਰ ਆਉਂਦਾ, ਕਿਉਂਕਿ ਸਾਡੇ ਬਾਬੇ ਨੇ ਸਮਝਾਇਆ ਹੀ ਉਹ ਹੈ। ਇੱਕ ਤਾਂ ਉਹਨਾਂ ਨੇ ਕਿਹਾ ਸਾਰੀ ਬਾਣੀ ਵਿੱਚ, ਏਕੋ ਹੈ ਬਾਈ ਏਕੋ ਹੈ, ਏਕੋ ਹੈ ਬਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਅਤੇ ਜੇ ਕਿਸੇ ਮੇਰੇ ਵਰਗੇ ਨੇ ਪੁੱਛਣਾ ਮਹਾਰਾਜ ਉਹ ਇੱਕ ਰਹਿੰਦਾ ਕਿੱਥੇ ਹੈ, ਅਤੇ ਬਾਬੇ ਨੇ ਪਤਾ ਕੀ ਆਖਿਆ? ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤਿਸ ਦੇ, ਜੇ ਮੈਂ ਬੋਲ ਰਿਹਾ ਤੇ ਮੇਰੇ ਅੰਦਰ ਉਹਦੀ ਜੋਤ ਹੈ, ਤੁਸੀਂ ਬੋਲ ਰਹੇ ਹੋ ਤੁਹਾਡੇ ਅੰਦਰ ਉਹਦੀ ਜੋਤ, ਕੋਈ ਵਿਸ਼ੇਸ਼ ਟਿਕਾਣਾ ਨਹੀਂ। ਗੁਰਬਾਣੀ ਤੇ ਉਸ ਕਹਿ ਰਹੀ, ਕਾਹੂੰ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂੰ ਪਛਾਹਾਂ ਕੁਸੀਸ ਨਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮੇਰੇ ਤਾਨ ਕੋ ਪੂਜਨ ਦਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਏ। ਫਿਰ ਜਿਹੜਾ ਸੇਵਕ ਬਣ ਜਾਂਦਾ ਉਹਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਕਿਵੇਂ ਬਦਲ ਜਾਂਦੀ ਹੈ? ਜਾਂ ਪੇਖੋ ਤਾਂ ਨਾਰਾਇਣ, ਉਹ ਕਹਿੰਦਾ ਮੈਨੂੰ ਤਾਂ ਸਭ ਪਾਸੇ ਰੱਬ ਨਾ ਜਾਓ। ਬਾਬੇ ਨਾਨਕ ਨੇ ਕੀ ਸਮਝਾਇਆ ਸੀ ਮੱਕੇ ਜਾ ਕੇ? ਉਹਨਾਂ ਕਿਹਾ ਤੁਸੀਂ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ ਨੇ। ਬਾਬੇ ਨੇ ਲੜਾਈ ਨਹੀਂ ਕੀਤੀ, ਆਖਿਆ ਗੁਰਮੁਖੋ ਮੈਂ ਤਾਂ ਥੱਕਿਆ ਰਾਈ ਸਾਂ, ਜਿੱਧਰ ਰੱਬ ਦਾ ਘਰ ਨਹੀਂ ਹੈਗਾ ਮੇਰੀਆਂ ਲੱਤਾਂ ਉੱਧਰ ਕਰ ਦਿਓ। ਲੈ, ਜਿੱਧਰ ਰੱਬ ਦਾ ਘਰ ਨਹੀਂ ਹੈਗਾ ਮੇਰੀਆਂ ਲੱਤਾਂ ਉੱਧਰ ਕਰ ਦਿਓ। ਇਹ ਕਿੱਡੀ ਵੱਡੀ ਰਮਜ ਹੈ, ਰੱਬ ਦਾ ਘਰ ਕਿੱਧਰ ਨਹੀਂ ਹੈਗਾ। ਪਰ ਇਹ ਦ੍ਰਿਸ਼ਟੀ ਦਾ ਫਰਕ ਹੈ, ਜਿਹੜੇ ਸੇਵਕ ਬਣ ਜਾਂਦੇ ਨੇ ਉਹਨਾਂ ਦੀ ਪਰਦਾ ਲੈ ਜਾਂਦਾ, ਅਤੇ ਜਿਨ੍ਹਾਂ ਦਾ ਪਰਦਾ ਅਗਿਆਨਤਾ ਦਾ ਲੈ ਜਾਂਦਾ ਉਹਨਾਂ ਦੀ ਫਿਰ ਇਹ ਅਵਸਥਾ ਹੁੰਦੀ ਹੈ। ਜਾਂ ਪੇਖੋ ਤਾਂ ਨਾਰਾਇਣ, ਜਾਂ ਪੇਖੋ ਤਾਂ ਨਾਰਾਇਣ, ਜਾਂ ਪੇਖੋ ਸਗਲ ਘਟਾ ਮੈਂ ਤਾਗਾ, ਸਗਲ ਘਟਾ ਮੈਂ ਤਾਗਾ। ਤਾਗਾ ਵੀ ਅਸੀਂ ਕਹਿੰਦੇ ਹਾਂ, ਧਾਗਾ ਵੀ ਕਹਿੰਦੇ ਹਾਂ। ਕਈ ਇਲਾਕਿਆਂ ਵਿੱਚ ਤਾਗਾ ਕਹਿੰਦੇ, ਕਈ ਦਾ ਧਾਗਾ ਕਹਿੰਦੇ। ਬਈ ਜਿਵੇਂ ਫੁੱਲ ਪਰੋਏ ਹੋਣ ਅਤੇ ਉਹਨਾਂ ਵਿੱਚ ਧਾਗਾ ਹੀ ਪਰੋਂਦਾ ਨਾ, ਇਸੇ ਤਰ੍ਹਾਂ ਘੱਟ ਘੱਟ ਮੈਂ ਹਰ ਜੂ ਬਤੈ, ਘੱਟ ਘੱਟ ਮੈਂ ਹਰ ਜੂ ਬਤੈ। ਸੰਤਨ ਕਹੋ ਪੁਕਾਰ, ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਕਹੋ ਨਾਨਕ ਤੇ ਭਜ ਮਨਾ। ਭੋਜਲ ਉਤਰੈ ਪਾਰ, ਭੋਜਲ ਉਤਰੈ ਪਾਰ, ਲਓ ਅਖੀਰਲੀ ਪੰਕਤੀ ਵਿੱਚ ਨਿਚੋੜ ਕਰਦੇ ਨੇ ਪਾਤਸ਼ਾਹ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਨਾਮ ਉਦਕ ਪੀਵਤ ਜਨ ਨਾਨਕ, ਨਾਨਕ ਜੀ ਫਰਮਾਉਂਦੇ ਨੇ ਉਹ ਜਨ, ਉਹ ਦਾਸ ਫਿਰ ਨਾਮ ਦਾ ਜਲ ਪੀਂਦਾ, ਤਿਆਗੇ ਸਭ ਅਨੁਰਾਗਾ। ਆ ਜਿਹੜੇ ਹੋਰ ਰਸ ਕਸ ਨੇ ਅੱਜ ਤੇ ਸਿੱਖਾਂ ਨੂੰ, ਨਸ਼ਿਆਂ ਨੇ, ਸ਼ਰਾਬਾਂ ਨੇ, ਜੇ ਕਿਸੇ ਨੂੰ ਅੰਮ੍ਰਿਤ ਛਕਣ ਲਈ ਕਹੋ, ਹਾਲੀ ਜੀ ਮੇਰੇ ਖਾਣ ਪੀਣ ਦਾ ਟਾਈਮ ਹੈ, ਕੋਈ ਕਹਿੰਦਾ ਜੀ ਹਾਲੀ ਮੇਰੀ ਉਮਰ ਹੈਗੀ ਫਲਾਣੀ ਟੰਗਾਣੀ, ਅਤੇ ਜਦੋਂ ਬੁੱਢਾ ਹੋ ਜਾਏ ਫਿਰ ਆਉਂਦਾ ਹੁਣ ਜੀ ਅੱਗੇ ਹੀ ਚੱਲ ਕੇ ਅੰਮ੍ਰਿਤ ਛਕ ਦਾਂਗੇ। ਲੈ ਇਹ ਹੁਜਤਾਂ ਨੇ, ਮਤ ਕਰੋ ਹੁਜਤਾਂ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਸੰਭਲੋ ਸੰਭਲੋ, ਅਤੇ ਜਿਹੜਾ ਸੇਵਕ ਬਣ ਜਾਏਗਾ ਫਿਰ ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ, ਉਹਨੂੰ ਫਿਰ ਸਾਰੇ ਹੋਰ ਜਿਹੜੇ ਪਿਆਰ ਨੇ ਉਹ ਭੁੱਲ ਜਾਣਗੇ। ਉਹਦਾ ਤਾਂ ਫਿਰ ਰੋਮ ਰੋਮ ਵੀ ਪਰਮਾਤਮਾ ਦਾ ਨਾਮ ਜਪੇਗਾ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਪੌੜੀ 'ਚ ਲਿਖਿਆ ਵੀ ਜਿਹੜਾ ਗੁਰਮੁਖ ਬਣ ਜਾਏ ਉਹਦੀਆਂ ਨਿਸ਼ਾਨੀਆਂ ਕੀ ਨੇ। ਆਹ ਦੋ ਤਿੰਨ ਪੰਕਤੀਆਂ ਪੜ੍ਹ ਲਓ ਫਿਰ ਫਤਿਹ ਬੁਲਾ ਦਈਏ। ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਬਾਣੀ ਅਕੜ ਕੜਾਵੈ, ਗੁਰਮੁਖ ਬਾਣੀ ਅਕੜ ਕੜਾਵੈ, ਇੱਕ ਤਾਂ ਗੁਰਮੁਖ ਸੱਚੇ ਦਾ ਡਰ ਆਪਣੇ ਮਨ ਵਿੱਚ ਵਸਾਉਂਦਾ, ਇੱਕ ਗੁਰਮੁਖ ਆਪਣੇ ਅਕੜ ਮਨ ਨੂੰ ਬਾਣੀ ਦੀ ਵਿਚਾਰ ਕਰਕੇ ਘੜਦਾ ਹੈ, ਸਵਾਰਦਾ ਹੈ, ਅਤੇ ਤੀਜੀ ਗੱਲ ਗੁਰਮੁਖ ਦੀ ਇਹ ਪਛਾਣ ਹੈ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ। ਜਿਹੜਾ ਇਹ ਤਿੰਨ ਕੰਮ ਕਰੇਗਾ ਫਿਰ ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਅਤੇ ਚੌਥਾ ਕੰਮ ਫਿਰ ਉਹਦੀ ਅਵਸਥਾ ਕੀ ਬਣ ਜਾਏਗੀ, ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਕਰ ਦਿਓ ਸਮਾਨ।
ਜਹ ਜਹ ਵੇਖੋ ਤਹ ਨਾਰਾਇਣ, ਸਗਲ ਘਟਾ ਮਹ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।